अमृतमयी बाणी दी शब्द विचार सुन रहे हैं। सो अज महान शहीदां दा दिहाड़ा है। आप जी नूं पता ही है जो पोह दा महीना है, कोई कौम महरम नूं मंदी है, वड्डे दिन दा कोई ध्यान करदा, दिन पोह दे सानूं भुलदे नहीं, डिठा जदों दशमेश नूं दान करदा। धन गुरु गोबिंद सिंह महाराज जी का हिरदा ही जानदा कि इन्हां सत्तां दे राह दे विच पूरा दा पूरा सरबंस वार रहा है। आओ अज दा जिहड़ा है वो शहीदी दिहाड़ा सिंह साहब जथेदार भाई संगत सिंह जी का होर मर्जी वड़ियां दा है। कुछ समा गुरमत विचारां दी सांझ करन तों पहिलां गज के आखो जी सतनाम श्री, गज के आखो सतनाम श्री। धरती दे उत्ते तीन तरह के मनुख ने जिहड़ा अपना जीवन बसर करते हैं। महान विद्वाना ने लिखिया है एक वो लोग ने जिन्हां दा कोई पिता महान हुंदा है, पिता पितामा महान हुंदा है, वो लोग इस धरती दे उत्ते इस गल ते फिकर करदे ने, चर्चा सुनदे ने अपने कन्नां नाल कि साडा पिता बड़ा महान है। और कुछ ऐसे मनुख हुंदे ने जिन्हां दे पिता तां सधारण जीवन बसर करदे ने, अपने खिते विच इन्नी वड्याई हासिल करदे ने कि दुनिया के उत्ते उन्हां दी शोभा हुंदी है। तीसरी तरह का इंसान वो है ना तो उन्हां दा पिता पितामा कोई महान कर्म करके धरती तो गया हुंदा, ना उन्हां ने खुद कोई धर्म कर्म किया हुंदा। रब की रजा ऐसी होंगी है कि पुत्र नेक पैदा हो जाता है, घर में धी पैदा हो जाती है, औलाद चंगी पैदा हो जाती है। कई बार इंसान के घर चंगी औलाद करके उस संसार दे विच उसनू वड्याई मिलती है, उसनू जाणिया जाता है कि फलाने का पिता है। पर जब धन गुरु गोबिंद सिंह महाराज जी के बारे असी बचन करते तो सुनते हैं उन्हां दा जीवन इन्हां तिन्नां तों ही विलखण है। सतगुरु धन गुरु गोबिंद सिंह महाराज जी जिथे आप वड्डी वड्याई दे रहमतां अजमतां दे मालक ने, उत्थे जे देखिया जाए उन्हां दे पिता पितामा दादा ते परदादा ओह किन्ने महान सन। जे असी परदादा गुरु की गल करदे हां शहीदां दे सरताज धन श्री गुरु अर्जन देव महाराज जी, वह कलम दे भी धनी ने, कुरबानी दे भी पुंज ने। जे असी उन्हां दे दादा गुरदेव दे वचन सांझे करदे हां ते धन गुरु हरगोबिंद साहिब महाराज जी छठम पीर बैठा गुरु भारी तोग दे धनी छेवें पातशाह गुरु हरगोबिंद साहिब महाराज जी दी वड्याई अकथ है। तेग दे धनी जिन्हां ने चार युग लड़े ते फिर पिता धन गुरु तेग बहादुर महाराज जी त्याग दी बलिदान दी मूर्त ने, ते विद्वान ने आखिया धन गुरु गोबिंद सिंह महाराज जी दे विच इवें है जिवें वड वडेरियां दे आशीर्वाद दे नाल ओह तेग दे भी धनी ने, कलम दे भी धनी ने, हर कुरबानी करन वास्ते उन्हां दे अंदर उत्साह रहिंदा। गुरु गोबिंद सिंह महाराज जी दे हिस्से इह वडियाई आई है। इन्नी नहीं दुनिया दे उत्ते धन गुरु गोबिंद सिंह महाराज जी दे हिस्से विच इह गल आई है कि उन्हां दे चार साहिबजादे धन बाबा अजीत सिंह जी, धन बाबा जुझार सिंह जी, धन बाबा जोरावर सिंह जी, धन बाबा फतेह सिंह जी, उन्हां दी करनी इन्नी महान है तवारीख दे विच उन्हां दा नाम सुनहरी अखरां दे विच लिखिया होया है। ते धन गुरु गोबिंद सिंह महाराज जी की वडियाई नूं चार चन्न लगदे ने। इसे करके धन गुरु गोबिंद सिंह महाराज जी दे वास्ते ये वचन किए ने भाई नंद लाल ने कि वह राज जोगी ने इस धरती दे उत्ते जिस हिंदुस्तान की संस्कृति विच असी जम्मे पले हैं, इहदे विच की दस्या गया सी अध्यात्मक जीवन जिहड़ा है धर्म का जीवन गृहस्थ विच नहीं प्राप्त हो सकता। इत्थे गृहस्थ नूं भंडिया गया, इत्थे औरत नूं तिरस्कार दिता गया, पर गुरु नानक साहब महाराज जी ने जिथे गृहस्थ का सत्कार किया, गृहस्थ नूं प्रधान आखिया, उत्थे औरत का बड़ा वड्डा सत्कार किया। इत्थे तां जिहड़ी भारत दे विच कदी बुद्ध आ गया, कदी शंकर आ गया, कदी गोरख आ गया, इन्हां ने भंडिया गृहस्थ नूं, किरतियां का सत्कार, किरत वालियां का मान केवल तो केवल गुरु नानक साहब महाराज जी के घर विच होया। गुरु नानक साहब महाराज जी के विच गुरु नानक साहब महाराज जी के समय तो ही गृहस्थ नूं प्रदान करके सत्कारिया गया, दुनिया विच दसिया गया कि त्याग की है, परिवार ने त्यागना, मोह तो दूर आना है। पर सच देखियो कल जिहड़ा दिहाड़ा सी धन गुरु गोबिंद सिंह महाराज जी अपने जिथे जान नालों प्यारे सिंह जिहड़े ने वह शहीदियां पा रहे ने, तो गुरु गोबिंद सिंह पातशाह जी गदगद हो रहे ने, तो फिर यह नहीं इस धरती दे उत्ते मोह दे चिकड़ विच फसे ने। धन गुरु गोबिंद सिंह पातशाह जी दे कोल साहबजादा अजीत सिंह आउंदा है, नाम का अजीत हूं जीता नहीं जाऊंगा, जीता जो गया खैर जीता नहीं वापस आऊंगा। धन गुरु गोबिंद सिंह पातशाह जी तुसी मेरा नाम अजीत सिंह रखिया सी, जदों पंगाणी का युद्ध जितया पंज सिंघां नाल दीदार करन गए, अजीत तो भाव ना जितया जाण वाला तुसी मेरा नाम अजीत सिंह रखिया सी। अज मैदाने जंग विच जूझ के शहीदी जाम पीवांगा, पिठ नहीं दिखावांगा, शाबाश पिसर खूब दलेरी से लड़े हो, क्यों ना हो गोबिंद के फरजंद बड़े हो। बड़ा माण है तो जो शहीदी जाम पी जाते ने साहबजादा बाबा अजीत सिंह धन गुरु गोबिंद सिंह महाराज जकारे लेंदे ने। है कोई धरती दे उत्ते कोई ऐसा निवेकला महान रहबर दुनिया में दसिया गया सीगा परिवार छड्डो त्याग दो, लेकिन मैदाने जंग विच पुत्र शहीद पिया है, अनेक तीर लगे पे ने, अनेक बरसियां लगिया पईयां ने, तो जे जुझार सिंह कहिंदा कि मैदाने जंग विच जाना है तो गुरु गोबिंद सिंह महाराज जी रोकदे ने। हालांकि भाई दयाल सिंह जी कहिंदे ने इस नूं बचा लिए, पुत्र नूं लै के तुसी गढ़ी तो बाहर निकल जाओ, इतिहास तुसी श्रवण कीता है। पर गुरु गोबिंद सिंह महाराज जी वचन करते ने कि ऐ मेरे पुत्र ख्वाहिश है कि तुझे तेज चलाते हुए देखें, ख्वाहिश है कि तुझे तेज चलाते हुए देखें, आंख से तुझे बरसी खाते हुए देखें, ये बरसी वजे ते पेट दियां आंदरां भी बाहर आ जाए। गुरु गोबिंद सिंह जी वह भी तकेगा, गुरु गोबिंद सिंह महाराज जी वह भी मंदिर तकेगा। जे तेरे शरीर की बोटी बोटी हो जाती है जुझार सिंह, तेरे पिता को फकर होगा दुनिया के जिन्हां लोगों ने इस गृहस्थ को निंदिया। गुरु गोबिंद सिंह महाराज जी ने दसिया कि गृहस्थ कैसी होनी चाहिए। इस धरती के उत्ते धन गुरु गोबिंद सिंह महाराज जी ने जिड्डे वड्डे परोपकार किए, इस करके भाई नंद लाल जी कहिंदे ने बादशाह दरवेश गुरु गोबिंद सिंह, हक हक आदेश गुरु गोबिंद सिंह, आओ उस धरती का ध्यान धरीए जिथे महान कुर्बानियां होनिया ने ते धन गुरु गोबिंद सिंह महाराज जी के परोपकारा याद करद अपना मुख पवित्र करिए धन श्री गुरु गोबिंद सिंह जी धन श्री गुरु गोबिंद सिंह जी धन श्री गुरु धन श्री गुरु गोबिंद सिंह जी धन श्री गुरु गोबिंद सिंह जी धन गुरु धन गुरु प्यारे धन गुरु प्यारे धन गुरु प्यारे धन गुरु प्यारे जन्म मरण दूंगे मैं नहीं जन परोपकारी आए यह ना सोचियो चमकौर दे शहीद वो आम मनुख ने वो ब्रह्म ज्ञानी ने ब्रह्म ज्ञानी परोपकार माह धन गुरु गोबिंद सिंह महाराज जी प्यार करते ना अपने दुलारियां तो फिर जदों गढ़ी छड़ी है तो भाई साहब भाई संगत सिंह जी उन्हां दा नाम ध्रुव तारे वांगू सिख इतिहास विच चमकदा है तो चमकदा रहेगा। यह गुरु गोबिंद सिंह महाराज जी दे लगभग हम उम्र ने कोई चार महीने का फर्क है और बचपन कट्ठा बतीत होया। इस करके गुरु गोबिंद सिंह महाराज जी के नाल इन्हों का महानदरा मिलता सी चेहरा मोहरा मिलता सी तो गुरु गोबिंद सिंह महाराज जी ने जो पंच का फैसला मन के गढ़ी नूं छड़ना कीता तो गुरु गोबिंद सिंह पातशाह जी ने अपनी पोशाक भाई संगत सिंह नूं बख्शिश की है। किदा वड भागा होएगा भाई संगत सिंह जी अपनी हीरिया जड़ी कलगी गुरु गोबिंद सिंह पातशाह जी ने भाई संगत सिंह बख्शिश की है। सतगुरु जी के परोपकार को देख के जिन्हां लोगों ने इस धरती के उत्ते नीवे आख्या जाता सीगा जात पात के आधार के उत्ते केवल तो केवल एक साखी आती है सनातनी मत के एक वड्डा जग होया उहदे विचों चार सूरमे पैदा हुए उहदे विच परमार सन चौहान सन भाव चार नौजवान जिहड़े बड़े लड़ाके सन। उस तो बाद दस्या जांदा कि इह शमशीर केवल तो केवल छत्री ही फड़ सकदा इन्हां कोल अधिकार आ गया तो गुरु गोबिंद सिंह महाराज जी ने उन्हां दे हाथ विच शस्त्र फड़ाए जिन्हां नूं कहा जांदा सीगा कि इह अधिकारी ही नहीं। गुरु गोबिंद सिंह महाराज जी ने इसे तक बचन किए अमृत की दात बख्शिश करके खालसा मेरो रूप है खास खालसे नहीं करो निवास आत्मरस जिन जान ही सो है खालस वेद ब्रह्म है मोहम है तास मैं रंचक नाही भेद। हुण गुरु गोबिंद सिंह महाराज जी के अकाल पुरख के भाई संगत सिंह के कोई फर्क नहीं गुरु के खालसे दे तो गुरु गोबिंद सिंह महाराज जी दे कोई फर्क नहीं रहा। गुरु गोबिंद सिंह महाराज जी का दूसरा फैसला ही पंथ नूं कि ताड़ी मार के जावन और चारे पासे मुलखैया और बड़े बड़े वड्डे नामवर जरनैल जिहड़े नमोश बैठे सन जिहड़े अज सोच रहे सन कि गढ़ी नूं सर करन वास्ते असीं सोचदे सीगे कुछ समां लगणा यह बैठे हुए सन। गुरु गोबिंद सिंह महाराज जी के बोल सन कि मैं गढ़ी के विचों एवें नहीं निकलना मैं गढ़ी के विच दस के निकलना कि गुरु गोबिंद सिंह पातशाह जी जा रहे हैं। ये वास्ते फैसला की होया गढ़ी के पिछे एक वड्डा दरवाजा सी पुराने समय के बुजुर्गों ने देखिया दरवाजे के नाल एक लोहे की पक्की राड़ लाई जाती पर जिंदरा बहुत वड्डा सी सिंघा ने सोचा इस जिंदरा किवें टुटेगा। गुरु गोबिंद सिंह महाराज जी ने जोर नाल अपना पैर मारिया और जिहड़ा थोड़ा जिहा बूहा खुला सी उस दरवाजे दे विच्चों जगह मिल गई तो गुरु गोबिंद सिंह पातशाह जी वह पिप्पल दी अस्थान ते ਜਿੱਥੇ ਗੁਰਦੁਆਰਾ ਸਾਹਿਬ ਤਾੜੀ ਸਾਹਿਬ, ਔਰ ਉਹ ਉੱਚੀ ਜਗ੍ਹਾ ਤੇ ਸੀ, ਉਹਦੇ ਪਿੱਛੇ ਹੀ ਜ਼ਬਰਦਸਤ ਖਾਨ ਦਾ ਇਹ ਕੈਂਪ ਲੱਗਾ ਹੋਇਆ ਸੀ, ਮਿਸ਼ਾਲਾਂ ਜਗ ਰਹੀਆਂ ਸਨ, ਕੁਝ ਗੁਫ਼ਤਗੂ ਚੱਲ ਰਹੀ ਸੀ, ਅੱਜ ਸੌ ਨਹੀਂ ਸੀਗੇ ਪਾ ਰਹੇ ਰਾਜੇ, ਅੱਜ ਵੱਡੇ ਵੱਡੇ ਜਰਨੈਲ ਦੁਖੀ ਸਨ ਕਿ ਸਵੇਰੇ ਹਮਲਾ ਕਰਨਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜਿਉਂਦਾ ਫੜਨਾ। ਇਹ ਜ਼ਬਰਦਸਤ ਖਾਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਵੀ ਜਿਉਂਦਾ ਫੜਨ ਦਾ ਯਤਨ ਕੀਤਾ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜ਼ੋਰ ਨਾਲ ਤਾੜੀ ਮਾਰ ਕੇ ਕਿਹਾ ਸੀਗਾ, ਪੀਰੇ ਹਿੰਦ ਮੇਰਵ, ਕਿ ਹਿੰਦ ਦਾ ਪੀਰ ਜਾ ਰਿਹਾ। ਜਦੋਂ ਰੌਲਾ ਪਿਆ, ਵਿਸ਼ਾਲਚੀ ਜਿਹੜੇ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵਾਲੇ ਪਾਸੇ ਆ ਰਹੇ ਸਨ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤੀਰ ਬਖਸ਼ ਦਿੱਤੇ। ਉਹ ਉੱਥੇ ਢੇਰੀ ਹੋ ਗਏ, ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਜਿਨ੍ਹਾਂ ਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਗੱਗਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਨ ਜੇਤੂ ਜਰਨੈਲ ਨੇ। ਅਸੀਂ ਇਹ ਨਾ ਸੋਚੀਏ ਕਿ ਕੇਵਲ ਤਾਰਿਆਂ ਦੇ ਹਿਸਾਬ ਦੇ ਨਾਲ ਉਹ ਇਕੱਤਰ ਹੋਏ ਸਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਸ ਰਸਤੇ ਤੋਂ ਲੰਘਦੇ ਸਨ, ਸ਼ਮਸ਼ੀਰ ਦੇ ਨਾਲ ਨਿਸ਼ਾਨੀ ਲਾਈ ਜਾਂਦੇ ਸਨ, ਪਤਾ ਲੱਗ ਜਾਏ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਇਲਾਕੇ ਦੇ ਵਿੱਚੋਂ ਨਿਕਲੇ ਨੇ। ਉਹ ਮਹਾਨ ਜੇਤੂ ਜਰਨੈਲ ਨੇ, ਉਹਨਾਂ ਦੀ ਜਿਹੜੀ ਫੌਜ ਹੈ ਉਹ ਸਿੱਖਿਅਤ ਫੌਜ ਹੈ, ਉਹਨਾਂ ਕੋਲ ਸੂਹੀਏ ਨੇ, ਉਹਨਾਂ ਕੋਲ ਵੱਡੀਆਂ ਪੰਜ ਤੋਪਾਂ ਜਿਹੜੀਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਜਦੋਂ ਗੁਰਦੁਆਰੇ ਦੀ ਸੇਵਾ ਹੋਈ ਤਾਂ ਉਹ ਨਿਕਲੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਅਸਲਾ ਖਾਨਾ ਸੀ ਉਹ ਗੁਰਦੁਆਰਾ ਕਿਲ੍ਹਾ ਜਿਹੜਾ ਹੈ ਉਹ ਲੋਹਗੜ੍ਹ, ਉੱਥੇ ਤਿਆਰ ਕੀਤਾ ਜਾਂਦਾ ਸੀ ਸਾਰਾ ਕੁਝ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਨਿਕਲੇ ਨੇ, ਸਰਦੀ ਦੀ ਰਾਤ ਹੈ, ਕਹਿਰ ਦੀ ਰਾਤ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਪਹੁੰਚ ਫੁੱਟੀ ਕੀੜੀ ਪਿੰਡ ਲਾਗੇ ਪਹੁੰਚਦੇ ਨੇ, ਉੱਥੇ ਦੋ ਗੁੱਜਰ ਭਰਾ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਿਆਲ ਲੈਂਦੇ ਨੇ, ਅਲਫੂ ਤੇ ਗਮ ਕਹਿੰਦੇ। ਉਹ ਬੋਲਣ ਲੱਗੇ, ਪਹਿਲਾਂ ਮਹਾਰਾਜ ਜੀ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ, ਨਹੀਂ ਸਮਝੇ, ਉਹਨਾਂ ਨੂੰ ਚੁੱਪ ਕਰਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਮਾਛੀਵਾੜੇ ਦੇ ਸਾਰਾ ਦਿਨ ਜੰਗਲਾਂ ਵਿੱਚ ਚੱਲਦੇ ਨੇ ਤੇ ਪੈਰ ਲੈਂਦੇ ਨੇ, ਪੈਰਾਂ ਦੇ ਵਿੱਚ ਝਾੜੀਆਂ ਜਿਹੜੀਆਂ ਨੇ ਉਹਨਾਂ ਦੇ ਕੰਡੇ ਚੁੱਭ ਚੁੱਭ ਕੇ ਜ਼ਖਮੀ ਹੋਏ ਪਏ ਨੇ, ਔਰ ਜਾਮਾ ਜਿਹੜਾ ਲੀਰੋ ਲੀਰ ਹੈ, ਖਾਣ ਵਾਸਤੇ ਕੁਝ ਨਹੀਂ। ਕੁਝ ਕਹਿੰਦੇ ਅੱਕ ਦਾ ਦੁੱਧ ਛਕਿਆ। ਇਹ ਪਿਛਲੇ 50 ਘੰਟੇ ਲਗਾਤਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੁਝ ਨਹੀਂ ਸੀਗਾ ਛਕਿਆ। ਔਰ ਦੂਸਰੇ ਪਾਸੇ ਬੜੀ ਵੱਡੀ ਬਿਪਤਾ ਬਣੀ ਹੋਈ ਹੈ, ਜਦੋਂ ਹਨੇਰਾ ਪੱਸਰ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਦੇ ਜੰਗਲ ਦੇ ਵਿੱਚ ਪਹੁੰਚਦੇ ਨੇ। ਇੱਥੇ ਇੱਕ ਬਾਗ ਹੈ, ਇਤਿਹਾਸਕਾਰ ਦੱਸਦੇ ਨੇ ਇਸ ਬਾਗ ਦਾ ਮਾਲਕ ਗੁਲਾਬਾ ਮਸੰਦ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੈਰ ਛੰਦਰੀ ਨੇ, ਸਰੀਰ ਥਕਾਵਟ ਵਿੱਚ ਹੈ, ਜਾਮਾ ਲੀਰੋ ਲੀਰ ਹੈ, ਪਰ ਨੀਂਦ ਆ ਰਹੀ ਹੈ, ਅੱਜ ਆਰਾਮ ਕਰਨ ਨੂੰ ਚਿੱਤ ਕਰਦਾ। ਮਖਮਲੀ ਸੇਜਾਂ ਤੇ ਸੌਣ ਵਾਲਾ ਭਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਿਵੇਂ ਪਰਉਪਕਾਰ ਅਸੀਂ ਉਤਾਰਾਂਗੇ? ਸਿੱਖ ਕੌਮ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਉਪਕਾਰ ਕਿਵੇਂ ਉਤਾਰੇਗੀ? ਮਨ ਭਰ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਠੰਡੀ ਕਕਰੀਲੀ ਰਾਤ ਦੇ ਵਿੱਚ ਅੱਜ ਭੂਮ ਹਾਸਲ ਕਰ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਖੂਹ ਤੋਂ ਜਲ ਛਕਿਆ ਉਹਦੀ ਟਿੰਡ ਹੀ ਉਤਾਰ ਕੇ ਕੁਝ ਬਸਤਰ ਰੱਖ ਕੇ ਸਰਾਣਾ ਕਰ ਲਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਮੌਕੇ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ ਰਹੇ ਨੇ। ਯੋਗੀ ਅੱਲਾ ਯਾਰ ਖਾਂ ਕਿੰਨਾ ਅਧਿਆਤਮਿਕ ਹੋਵੇਗਾ? ਸਿੱਖ ਵਿਦਵਾਨ ਵੀ ਇਤਿਹਾਸ ਲਿਖਦੇ ਨੇ, ਪਰ ਯੋਗੀ ਅੱਲਾ ਯਾਰ ਖਾਂ ਲਿਖਦਾ ਹੈ, ਗੋਬਿੰਦ ਦੀ ਸ਼ਾਬਾਸ਼ ਹੋਏ ਖੇਮੇ ਮੇ ਜਾਕਰ, ਦੇਖਾ ਤੋਂ ਬੈਠੇ ਹੈ ਗਰਦਨ ਕੋ ਝੁਕਾਕਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਝੁੱਕ ਗਏ, ਕਹਿੰਦੇ ਨਹੀਂ ਪਿਆਰੇ ਝੁੱਕੇ ਨਹੀਂ। ਵਾਹਿਗੁਰੂ ਵਾਹਿਗੁਰੂ ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ, ਤੂੰ ਹੀ ਤੂੰ ਮੂੰਹ ਸੇ ਨਿਕਲਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੱਲ ਪਤਾ ਹੈ ਚਮਕੌਰ ਦੀ ਗਲੀ ਦਾ ਇਤਿਹਾਸ ਸਿਰਜਣਾ, ਫਿਰ ਵੀ ਅਕਾਲ ਪੁਰਖ ਨਾਲ ਜੁੜੇ ਹੋਏ ਨੇ, ਅਕਾਲ ਪੁਰਖ ਦੀ ਬੰਦਗੀ ਵਿੱਚ ਜੁੜੇ ਹੋਏ ਨੇ। ਇੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਦਰੋਂ ਖਿਆਲ ਪਾਤਸ਼ਾਹੀ ਦਸਵੀਂ ਤੁਸੀਂ ਪੜ੍ਹਦੇ ਜੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ, ਤੁਧ ਮਿੰਡ ਰੋਗ, ਰਜਾਈਆਂ ਦਾ ਉੱਡਣ, ਲਾਗ ਨਿਵਾਸਾਂ ਦੇ ਸਹਿਣਾ। ਅੱਜ ਜਦੋਂ ਮਖਮਲੀ ਰਜਾਈਆਂ ਵਿੱਚ ਪਈਏ ਹਨ ਤੇ ਇਹ ਯਾਦ ਰੱਖਿਆ ਕਰੀਏ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਕਿੰਨੇ ਦੁੱਖ ਝੱਲੇ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਦੀ ਅੱਖ ਲੱਗ ਜਾਂਦੀ ਹੈ। ਜਦੋਂ ਪਹੁ ਫੁੱਟੀ ਭਾਈ ਦਿਆ ਸਿੰਘ ਜੀ ਉੱਥੇ ਪਹੁੰਚ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਟਿਮਟਮਾਉਂਦੇ ਤਾਰਿਆਂ ਦੇ ਖੁੱਲੇ ਆਕਾਸ਼ ਔਰ ਥੱਲੇ ਕੋਈ ਵਿਛਾਈ ਨਹੀਂ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਰੂਪ ਦੇ ਵਿੱਚ ਖੱਬੇ ਪਾਸੇ ਸੱਜਾ ਉੱਪਰ ਹੈ ਤੇ ਹੱਥ ਵਿੱਚ ਤਲਵਾਰ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਇਸ ਰੂਪ ਵਿੱਚ ਵੇਖਦੇ ਆ ਉਹਨਾਂ ਦੀਆਂ ਭੁੱਬਾਂ ਨਿਕਲ ਜਾਂਦੀਆਂ। ਵਾਹ ਕਲਗੀਆ ਵਾਲੇ ਪਾਤਸ਼ਾਹ, ਤੂੰ ਗੁਲਾਮੀ ਦੀ ਜ਼ੰਜੀਰ ਕੱਟਣ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ ਪੁੱਤਰ ਵਾਰ ਕੇ ਪਰਿਵਾਰ ਖੇਰੂ ਖੇਰੂ ਹੋ ਗਿਆ। ਆਪ ਜੀ ਨੂੰ ਪਤਾ ਹੀ ਹੈ ਕਿ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਮੈਂ ਤਾਂ ਜਗਤ ਮਾਂ ਕਹਿੰਦਾ ਜੀ, ਇੱਕ ਵਾਰੀ ਰਸਨਾ ਪਵਿੱਤਰ ਕਰੋ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਮਾਤਾ। ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਵਿਛੋੜਾ ਹੋ ਜਾਂਦਾ। ਸਰਸਾ ਤੋਂ ਇਹ ਪਾਰ ਨਹੀਂ ਹੋ ਸਕਦੇ, ਨਾਲ ਨਾਲ ਚੱਲਦੇ ਗਏ। ਇੱਕ ਇਤਿਹਾਸਕਾਰ ਨੇ ਉਹ ਜਗ੍ਹਾ ਹਰ ਜਗ੍ਹਾ ਬਰੀਕੀ ਦੇ ਨਾਲ 2003 ਦੇ ਵਿੱਚ ਉਸਨੇ ਸਾਰੀਆਂ ਘਟਨਾਵਾਂ ਨੂੰ ਆਪਣੀ ਕਿਤਾਬ ਵਿੱਚ ਲਿਖਿਆ। 2003 ਤੋਂ ਬਾਅਦ ਇਹ ਜਿਹੜੇ ਅੱਜ ਸਮਾਗਮ ਸਫਰੇ ਸ਼ਹਾਦਤ ਅਸੀਂ ਦੇਖਦੇ ਹਾਂ, ਇਹਦੇ ਪਿੱਛੇ ਬੜੀ ਵੱਡੀ ਕੁਰਬਾਨੀ ਹੈ ਉਹਨਾਂ ਗੁਰਸਿੱਖਾਂ ਦੀ ਜਿਨ੍ਹਾਂ ਨੇ ਉਹਨਾਂ ਅਸਥਾਨਾਂ ਨੂੰ ਪ੍ਰਗਟ ਕੀਤਾ। ਉਹ ਦੇਖਦੇ ਨੇ ਮਾਤਾ ਜੀ ਸਾਹਿਬਜ਼ਾਦਿਆਂ ਦੇ ਨਾਲ ਚੱਲ ਰਹੇ ਨੇ, ਭੁੱਖੇ ਨੇ, ਸਾਰੇ ਦਿਨ ਦੀ ਥਕਾਵਟ ਹੈ, ਇੱਕ ਜਗ੍ਹਾ ਇੱਕ ਝੁੱਗੀ ਦੇ ਵਿੱਚ ਦੀਪਕ ਜਗ ਰਿਹਾ। ਜਦੋਂ ਜਾ ਕੇ ਆਵਾਜ਼ ਦਿੰਦੇ ਨੇ, ਭਾਈ ਸੱਜਣਾ ਅਸੀਂ ਰਾਤ ਰੁਕਣਾ, ਅਸੀਂ ਰਾਤ ਠਹਿਰਨਾ, ਅਸੀਂ ਮੁਸਾਫਰ ਹੈ। ਤੇ ਜਦੋਂ ਕੁੰਮਾ ਮਾਸ਼ਕੀ ਉਹਦਾ ਨਾਮ ਹੈ, ਵੈਸੇ ਤੇ ਉਸ ਨੂੰ ਕਰਮ ਚੰਦ ਕਹਿੰਦੇ ਸੀ ਮਾਂ ਪਿਓ ਦੁਲਾਰ ਨਾਲ, ਪਰ ਸਾਰੀ ਉਮਰ ਉਸ ਨੂੰ ਕੁੰਮਾ ਮਾਸ਼ਕੀ, ਕੁੰਮਾ ਮਲਾ ਜਾਂ ਕੁੰਮਾ ਹੀ ਆਖਿਆ। ਗਰੀਬੀ ਜਿਹੜੀ ਹੈ ਨਾ, ਉਸ ਤੋਂ ਬਾਅਦ ਸਤਕਾਰ ਖਤਮ ਹੋ ਜਾਂਦਾ। ਕੁੰਮਾ ਬਾਹਰ ਆਇਆ, ਦੇਖਦਾ ਦੇਵਤਿਆਂ ਵਰਗੀਆਂ ਰੂਹਾਂ ਨੇ। ਜਦੋਂ ਮਾਂ ਨੇ ਦੱਸਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਵਿਛੜ ਗਏ, ਉਹਦੀਆਂ ਭਾਹਾਂ ਨਿਕਲ ਗਈਆਂ, ਇਸ ਨੇ ਮਾਂ ਦੇ ਚਰਨਾਂ ਨੂੰ ਫੜ ਕੇ ਰੋਇਆ, ਕਿਉਂਕਿ ਮਲਾਹ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਤੋਂ ਜਾਣੂ ਸੀ। ਇਸ ਨੂੰ ਚੇਤਾ ਆ ਗਿਆ, ਜੇ ਕਿਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਪਰ ਉਪਕਾਰ ਹੁੰਦਾ ਤੇ ਮੈਂ ਕਰਮ ਦੀਨ ਨਾ ਬਣਦਾ, ਮੈਂ ਮੁਸਲਮਾਨ ਨਾ ਬਣਦਾ। ਪਰ ਗਰੀਬੀ ਹੋਣ ਕਰਕੇ ਉਹ ਬਹੁਤਾ ਸਮਾਂ ਦੇ ਨਹੀਂ ਸਕਿਆ। ਸਾਰੀ ਉਮਰ ਇਸਨੇ ਇਸ ਜਗ੍ਹਾ ਤੇ ਕੱਟੀ ਸੀ। ਇਹਦਾ ਪਿੰਡ 2.5 ਕਿਲੋਮੀਟਰ ਦੂਰ ਸੀ, ਅਵਾਮ ਕੋਟ ਉੱਥੇ ਦਾ ਵਸਨੀਕ ਸੀ। ਮਾਂ ਜੀ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਅੰਦਰ ਲੈ ਗਿਆ, ਪਰ ਜਲ ਪਾਣ ਵਾਸਤੇ ਕੋਈ ਵਿਵਸਥਾ ਨਹੀਂ। ਕੇਵਲ ਉਹ ਛੰਨ ਜਿਹੜੀ ਸੀਗੀ ਉਹ ਬਰਸਾਤ ਤੇ ਧੁੱਪ ਤੋਂ ਬਚਣ ਵਾਸਤੇ ਸੀ। ਮਾਂ ਜੀ ਨੂੰ ਬੜੇ ਪਿਆਰ ਨਾਲ ਅਗਨ ਵੱਲ ਬਿਠਾ ਕੇ ਦੌੜ ਕੇ ਗਿਆ ਆਪਣੇ ਪਿੰਡ 2.5 ਕਿਲੋਮੀਟਰ, ਜਿੱਥੇ ਲਕਸ਼ਮੀ ਨਾਮ ਦੀ ਔਰਤ, ਧਰਮਾਤਮਾ ਔਰਤ, ਮੈਂ ਤੁਹਾਨੂੰ ਬੇਨਤੀ ਕਰ ਦਵਾਂ, ਬਾਬਾ ਬੰਦਾ ਸਿੰਘ ਬਹਾਦਰ ਨੇ ਨਾ ਜਦੋਂ ਚੱਪੜਚਿੜੀ ਦਾ ਮੈਦਾਨ ਸਰ ਕਰ ਲਿਆ, ਫਿਰ ਉਸ ਤੋਂ ਬਾਅਦ ਗੋਖੀ ਜਿਹੜੇ ਲਾਗੇ ਲਾਗੇ ਸਨ ਉਹਨਾਂ ਨੂੰ ਖਤਮ ਕੀਤਾ, ਤੇ ਇਹ ਕਿਲ੍ਹਾ ਵੀ ਜਿਹੜਾ ਸੀ ਨਾ ਮਾਨਕੋਟ ਦਾ, ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤ ਲਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਕਿ ਸਾਹਿਬਜ਼ਾਦਿਆਂ ਦੀ ਸੇਵਾ ਕਰਨ ਵਾਲੀ ਇੱਥੇ ਮਾਂ ਰਹਿੰਦੀ ਹੈ, ਇੱਥੇ ਕੁੰਮਾ ਮਾਸ਼ਕੀ ਰਹਿੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਵਾਜੇ ਇਸ ਮਹਾਨ ਜਰਨੈਲ ਨੇ ਇਹਨਾਂ ਦੋਨਾਂ ਨੂੰ ਉੱਚੀ ਜਗ੍ਹਾ ਸਤਿਕਾਰ ਨਾਲ ਬਿਠਾ ਕੇ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੈਰ ਚੁੰਮੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਮਾਂ ਦਾ ਸਤਿਕਾਰ ਕੀਤਾ ਸੀ, ਤਾਨਾ ਮਾਂ ਤੂੰ ਲਾਲਾਂ ਦੀ ਸੇਵਾ ਕੀਤੀ। ਇੰਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਮਨ ਭਰ ਆਇਆ, ਪਰ ਕੁੰਮਾ ਮਾਸਕੀ ਜਿਸ ਨੂੰ ਪਤਾ ਲੱਗਾ ਸਰਹੰਦ ਮਾਰ ਲਈ ਹੈ, ਦੋਸ਼ੀਆਂ ਨੂੰ ਸਜਾਵਾਂ ਦੇ ਦਿੱਤੀਆਂ ਨੇ, ਕੁੰਮਾ ਦੌੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨਾਂ ਵਿੱਚ ਬੈਠ ਕੇ ਜਾ ਕੇ ਅਰਦਾਸ ਕਰਦਾ ਹੈ ਮੈਨੂੰ ਖਾਲਸਾ ਸਜਾ ਦਿਓ। ਇਹ ਲਛਮੀ ਦਾ ਉਹ ਘਰ ਹੈ ਅਮਾਲਕੋਟ, ਇੱਥੇ ਇਹਨਾਂ ਦਾ ਸਤਿਕਾਰ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ, ਸਿਜਦਾ ਕੀਤਾ ਗਿਆ ਔਰ ਮਾਂ ਨੂੰ ਕਿਹਾ ਤੇਰੇ ਘਰ ਲੰਗਰ ਚੱਲਦਾ ਰਹਿਣਾ ਚਾਹੀਦਾ। ਜਦੋਂ ਤੱਕ ਮਾਂ ਲਛਮੀ ਜਿਉਂਦੀ ਰਹੀ ਪਰਮਾਤਮਾ ਔਰਤ ਉਹਦੇ ਘਰ ਲੰਗਰ ਚੱਲਦਾ ਰਿਹਾ, ਤੇ ਜਿਹੜਾ ਕੁੰਮਾ ਮਾਸਕੀ ਕਰਮ ਸਿੰਘ ਬਣ ਕੇ ਉਹ ਫਿਰ ਜਰਨੈਲ ਬਣ ਕੇ 60 ਸਾਲ ਦੀ ਉਮਰ ਤੱਕ ਸਿੱਖੀ ਵਾਸਤੇ ਲੜਿਆ। ਇਹ ਉਹ ਮੈਂ ਸ਼ਖਸੀਅਤਾਂ ਬਾਰੇ ਤਾਂ ਕਿਉਂਕਿ ਇਹਨਾਂ ਬਾਰੇ ਘੱਟ ਦੱਸਿਆ ਜਾਂਦਾ, ਇਸ ਇਤਿਹਾਸਕਾਰ ਨੇ ਬੜੀ ਮਿਹਨਤ ਕੀਤੀ ਹੈ। ਅਸੀਂ ਇੱਕ ਜਰੀਆ ਗੁਰੂ ਦੀ ਅਸੀਸ ਲੈ ਕੇ ਤੁਹਾਡੀ ਸੇਵਾ ਕਰ ਰਹੇ, ਫਿਰ ਦੌੜ ਕੇ ਪ੍ਰਸ਼ਾਦਾ ਲੈ ਕੇ ਆਉਂਦਾ ਤੇ ਮਾਂ ਨੇ ਕੁਝ ਗਰਮ ਕੱਪੜੇ ਵੀ ਦੇ ਦਿੱਤੇ ਨੇ, ਪਰ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਮਾਂ ਲਛਮੀ ਜਦੋਂ ਚੱਲ ਕੇ ਆਉਂਦੀ ਹੈ ਕੀ ਦੇਖਦੀ ਹੈ, ਇੱਕ ਵਿਛਾਈ ਦੇ ਰੂਪ ਦੇ ਵਿੱਚ ਇੱਕ ਚਾਦਰ ਹੈ, ਤੇ ਮਾਂ ਗੁਜਰੀ ਨੇ ਦੋਨੋਂ ਪਾਸੇ ਆਪਣੇ ਲਾਲ ਜਿਹੜੇ ਨੇ ਉਹ ਪਿਆਰ ਨਾਲ ਗਲੇ ਨਾਲ ਲਾਏ ਹੋਏ ਨੇ, ਤੇ ਰਾਤ ਗੁਰੂ ਗੁਰੂ ਜਪਦਿਆਂ ਨਿਕਲ ਜਾਂਦੀ ਹੈ, ਤੇ ਕੁੰਮਾ ਮਾਸਕੀ ਸਾਰੀ ਰਾਤ ਪਹਿਰਾ ਦਿੰਦਾ ਰਹਿੰਦਾ। ਇਹ ਸਾਡਾ ਇਤਿਹਾਸ ਹੈ। ਨੌ ਪੋਹ ਤੱਕ ਆਪਾਂ ਗੱਲ ਕਰਨੀ ਹੈ, ਪਰ ਮੈਂ ਬੇਨਤੀ ਕਰਾਂ ਸਾਹਿਬਜ਼ਾਦਿਆਂ ਦੇ ਪ੍ਰਥਾਏ, ਇੱਕ ਪੱਛਮੀ ਵਿਦਵਾਨ ਲਿਖਦਾ ਜਿਹੜੇ ਸਿੰਘ ਨੌਜਵਾਨ ਇਸ ਇਤਿਹਾਸ ਨੂੰ ਸੁਣਦੇ ਨੇ ਉਹਨਾਂ ਦੇ ਅੰਦਰ ਇੱਕ ਜਜ਼ਬਾ ਪੈਦਾ ਹੋਏਗਾ। ਇਤਿਹਾਸ ਕੀ ਹੈ? ਉਹ ਇਤਿਹਾਸ ਇਹ ਹੈ ਕਿ ਪੱਛਮ ਦਾ ਵਿਦਵਾਨ ਮਿਸਟਰ ਟਰੰਪ ਲਿਖਦਾ ਹੈ ਕਿ ਦੁਨੀਆਂ ਦੇ ਉੱਤੇ ਸਿੱਖ ਧਰਮ ਨਾ ਡੋਲ ਸਕਦਾ ਨਾ ਖਤਮ ਹੋ ਸਕਦਾ ਜਦੋਂ ਤੱਕ ਇਹਨਾਂ ਕੋਲ ਧਰਤੀ ਦਾ ਟੁਕੜਾ। ਕਿਸੇ ਨੇ ਪੁੱਛਿਆ ਕਿਹੜਾ ਧਰਤੀ ਦਾ ਟੁਕੜਾ? ਉਹ ਕਹਿਣ ਲੱਗਾ ਜਦੋਂ ਤੱਕ ਨੀਹਾਂ ਵਿੱਚ ਚਿਣੇ ਗਏ ਸਾਹਿਬਜ਼ਾਦੇ ਉਹ ਧਰਤੀ ਇਹਨਾਂ ਕੋਲ ਮੌਜੂਦ ਹੈ, ਟੋਡਰ ਮੱਲ ਨੇ ਆਪਣਾ ਜੀਵਨ ਕੁਰਬਾਨ ਕਰਕੇ ਖੜੀਆਂ ਮੋਹਰਾਂ ਕਰਕੇ ਜ਼ਾਲਮਾਂ ਦੇ ਕੋਲੋਂ ਜਿਹੜਾ ਜਗ੍ਹਾ ਪ੍ਰਾਪਤ ਕੀਤੀ ਹੈ ਸਾਹਿਬਜ਼ਾਦਿਆਂ ਦੇ ਸੰਸਕਾਰ ਵਾਸਤੇ, ਜਦੋਂ ਤੱਕ ਸਿੱਖਾਂ ਦੇ ਕੋਲ ਇਹ ਧਰਤੀ ਹੈ ਸਿੱਖੀ ਨੂੰ ਕੋਈ ਨਹੀਂ ਮੁਕਾ ਸਕਦਾ। ਭਗਤ ਪੂਰਨ ਸਿੰਘ ਜੀ ਦਾ ਬਚਪਨ ਵਿੱਚ ਕਹਿੰਦਾ ਹੈ ਕਿ ਜਦੋਂ ਮੈਂ ਪਹਿਲੀ ਵਾਰ ਜੋਤੀ ਸਰੂਪ ਗੁਰਦੁਆਰਾ ਸਾਹਿਬ ਜਦੋਂ ਇਸ ਸਭਾ ਵਿੱਚ ਬੈਠਾ ਸੀ, ਕਹਿੰਦੇ ਮੇਰਾ ਅੰਤਰ ਆਤਮਾ ਜਿਹੜੀ ਸੀਗੀ ਇਵੇਂ ਜੁੜ ਗਈ ਜਿਵੇਂ ਕੋਈ ਇਲਹਾਮ ਆਇਆ ਹੋਵੇ, ਤੇ ਮੈਨੂੰ ਇਸ ਗੱਲ ਦੀ ਪ੍ਰੇਰਣਾ ਦਿੱਤੀ ਕਿ ਤੂੰ ਇਸ ਧਰਤੀ ਤੇ ਆਇਆ ਕਿ ਉਹ ਫਰਜ਼ ਨਿਭਾ ਰਹੇ ਹੋ, ਇਹ ਤੂੰ ਫਰਜ਼ ਨਿਭਾ ਰਹੇ ਹੋ। ਹਿੰਦੂ ਧਰਮ ਦਾ ਬੱਚਾ ਜਦੋਂ ਇਹ ਗੱਲ ਆਖੇ ਕਿ ਮੈਂ ਸਾਹਿਬਜ਼ਾਦਿਆਂ ਦੇ ਜੋਤੀ ਸਰੂਪ ਜਾ ਕੇ ਮੈਨੂੰ ਅੰਤਰ ਆਤਮੇ ਇਹ ਆਵਾਜ਼ ਆਈ ਕਿ ਤੂੰ ਜ਼ਿੰਦਗੀ ਦਾ ਮਨੋਰਥ ਪੂਰਾ ਕਰ ਲਿਆ, ਤੈਨੂੰ ਜੀਵਨ ਦੀ ਸੋਝੀ ਹੈ, ਭਗਤ ਪੂਰਨ ਸਿੰਘ ਜੀ ਕਹਿੰਦੇ ਉਸ ਦਿਨ ਤੋਂ ਬਾਅਦ ਇੱਕ ਅਰਦਾਸ ਮੇਰੇ ਸੀਨੇ ਵਿੱਚ ਚੱਲਦੀ ਰਹਿੰਦੀ ਸੀਗੀ। ਉਹ ਅਰਦਾਸ ਸੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਲਾ ਸਿਰਦਾਨ, ਨਾਮ ਦਾਨ। ਕਹਿੰਦੇ 24 ਘੰਟੇ ਸਿਮਰਨ ਚੱਲਦਾ ਸੀ। ਜੋਤੀ ਸਰੂਪ ਜਾਣ ਵਾਲਿਆਂ ਨੂੰ ਬੇਨਤੀ ਹੈ ਜਿਹੜੇ ਨਹੀਂ ਗਏ ਪਰਿਵਾਰ ਸਮੇਤ, ਸੰਸਕਾਰ ਤਾਂ ਇਕੱਠਿਆਂ ਦਾ ਹੋਇਆ, ਟੁੱਡਰਮੱਲ ਨੇ ਇਕੱਠਿਆਂ ਦਾ ਕੀਤਾ, 19 ਜਗ੍ਹਾ ਮਿਲੀ, ਪਰ ਅੱਜ ਯਾਦਗਾਰ ਜਿਹੜੀ ਆ ਉਹ ਕਿਵੇਂ ਬਣੀ ਹੈ? ਸਾਹਿਬਜ਼ਾਦਿਆਂ ਦੀ ਅੰਦਰ ਯਾਦਗਾਰ ਹੈ, ਮਾਂ ਗੁਜਰੀ ਦੀ ਯਾਦ ਦਹਿਲੀਜ਼ ਤੇ ਹੈ, ਜਿਹੜੀ ਦਾਦੀ ਜਿਹੜੀ ਮਾਂ ਸੁਹਿਰਦ ਹੈ ਉਹਦੇ ਫਿਰ ਬੱਚੇ ਸਾਹਿਬਜ਼ਾਦਿਆਂ ਵਰਗੇ ਹੋਣਗੇ। ਇਹ ਪ੍ਰਤੀਕ ਹੈ ਕਿ ਜਿਹੜੀ ਦਾਦੀ ਜਿਹੜੀ ਮਾਂ ਸਾਹਿਬਜ਼ਾਦਿਆਂ ਵਾਂਗ ਆਪਣੇ ਬੱਚਿਆਂ ਦਾ ਖਿਆਲ ਧਿਆਨ ਕਰੇਗੀ, ਬਾਣੀ ਨਾਲ ਜੁੜੇਗੀ, ਉਹ ਫਿਰ ਬੱਚੇ ਧਰਮ ਤੋਂ ਦੂਰ ਨਹੀਂ ਹੋਣਗੇ। ਇਸੇ ਕਰਕੇ ਅਮਰੀਕਾ ਦੇ ਇੱਕ ਵਿਦਵਾਨ ਸਾਡਾ ਅਮਰੀਕਾ ਵਿੱਚ ਜਾ ਕੇ ਜਦੋਂ ਉਸਨੇ ਇਹ ਗਾਥਾ ਦੱਸੀ ਸੀਗੀ ਤੇ 2 ਸਵਾਲ ਪੁੱਛੇ ਸਨ। ਉਸ ਵੇਲੇ ਦੀਨ ਮੈਡਮ ਰੱਦੀ ਸੀਗੀ, ਉਸਨੇ ਪੁੱਛਿਆ ਸੀਗਾ ਐਡਾ ਵੱਡਾ ਘੱਲੂ ਘਾਰਾ ਹੋ ਗਿਆ, ਐਡੀ ਵੱਡੀ ਕੁਰਬਾਨੀ ਹੋ ਗਈ, ਛੋਟੇ ਸਾਹਿਬਜ਼ਾਦੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਉਸਨੇ ਇੱਕ ਪ੍ਰਸ਼ਨ ਕੀਤਾ, ਉਹ ਕਿਹਦੀ ਸੰਗਤ ਵਿੱਚ ਸਨ? ਤੇ ਕਹਿੰਦਾ ਵਿਦਵਾਨ, ਕਹਿੰਦਾ ਮੈਂ ਬੜੇ ਮਾਣ ਨਾਲ ਆਖਿਆ, ਉਹ ਮਾਂ ਗੁਜਰੀ ਦੀ ਸੰਗਤ ਵਿੱਚ ਸਨ। ਤੇ ਕਹਿੰਦੇ ਜਿਹੜਾ ਦੂਸਰਾ ਪ੍ਰਸ਼ਨ ਕੀਤਾ ਨਾ, ਕਹਿੰਦੇ ਜਦੋਂ ਇਹ ਪੋਹ ਦੇ ਦਿਹਾੜੇ ਆਉਂਦੇ ਨੇ, ਜਦੋਂ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਂਦਾ, ਸਾਹਿਬਜ਼ਾਦਿਆਂ ਨੂੰ ਮੁਰਿੰਡੇ ਦੀ ਜੇਲ੍ਹ ਵਿੱਚ ਤਸੀਹੇ ਦਿੱਤੇ ਜਾਂਦੇ ਨੇ, ਉਸ ਵੇਲੇ ਤੁਹਾਡੇ ਸਿੱਖ ਕੀ ਅਨੁਭਵ ਕਰਦੇ ਨੇ? ਤੇ ਕਹਿੰਦੇ ਮੇਰੇ ਮਨ ਚ ਅੰਦਰੋਂ ਰੋਇਆ ਕਿ ਲੋਕ ਰੋਜ਼ ਜਿਵੇਂ ਜਾਗਦੇ ਨੇ, ਰੋਟੀ ਖਾਂਦੇ ਨੇ, ਘਰ ਦੇ ਕੰਮ ਕਰਦੇ ਨੇ, ਕੀ ਕਹੀਏ, ਅੱਜ ਦਾਦੀਆਂ, ਅੱਜ ਮਾਵਾਂ, ਅੱਜ ਪਿਤਾ, ਅੱਜ ਬਜ਼ੁਰਗ ਭੁੱਲ ਗਏ ਨੇ ਕਿ ਸਾਹਿਬਜ਼ਾਦਿਆਂ ਦੇ ਦਿਹਾੜਿਆਂ ਤੇ ਮੈਂ 5 ਮਿੰਟ ਸਿਮਰਨ ਕਰ ਲਵਾਂ, ਗੁਰਮੰਤਰ ਦਾ ਜਾਪ ਕਰ ਲਵਾਂ। ਕਹਿੰਦੇ ਮੈਂ ਰੋਇਆ ਉੱਥੇ ਔਰ ਬੇਨਤੀ ਕੀਤੀ ਸਿੰਘ ਸਾਹਿਬ ਜੀ ਨੇ ਵੀ, ਤੇ ਮੈਂ ਵੀ ਬੇਨਤੀ ਕਰਦਾ ਕਿ ਰੋਜ਼ਾਨਾ 15 ਮਿੰਟ ਆਪਣੇ ਬੱਚਿਆਂ ਦੇ ਨਾਲ ਬੱਚੇ ਦੀ ਰਾਖੀ, ਰੋਜ਼ ਇੱਕ ਸਾਖੀ ਰੋਜ਼ ਸੁਣਾਇਓ, ਤਾਂ ਸਾਡਾ ਜੀਵਨ ਸਫਲਾ ਹੋਣਾ ਹੈ। ਨਹੀਂ ਤੇ ਕਲਗੀਆਂ ਵਾਲੇ ਨੂੰ ਜਾ ਕੇ ਮੁੱਖ ਕੀ ਦੱਸਣਾ ਹੈ? ਸੀ ਅਸੀਂ ਤਾਂ ਬੜੇ ਮਾਣ ਨਾਲ ਹਜ਼ੂਰ ਸਾਹਿਬ ਜਾਂਦੇ ਹਾਂ, ਕਿਵੇਂ ਜਾਵਾਂਗੇ? ਤਾਂ ਮੈਂ ਬੇਨਤੀ ਕਰਾਂ ਕਿ ਜਿਹੜਾ ਖਾਸ ਤੌਰ ਤੇ 13 ਪੋਹ ਹੈ, 10 ਤੋਂ 11 ਵਜੇ ਦਾ ਸਮਾਂ, ਜੇ ਪੰਜਾਬ ਦਾ ਹਰ ਮਨੁੱਖ, ਜੇ ਕੋਈ ਬੱਸ ਚਾਲਕ ਹੈ ਬੱਸ ਚਲਾ ਰਿਹਾ, ਜੇ ਕੋਈ ਟਰੱਕ ਚਾਲਕ ਹੈ ਟਰੱਕ ਚਲਾ ਰਿਹਾ, ਜਿਹੜਾ ਕੋਈ ਨੌਕਰੀ ਤੇ ਹੈ, ਜਿਹੜਾ ਕੋਈ ਬਿਜ਼ਨਸ ਤੇ ਹੈ, ਜਿਹੜਾ 5 ਮਿੰਟ ਚੁੱਪ ਕਰਕੇ ਜਦੋਂ ਪੂਰਾ ਪੰਜਾਬ ਸ਼ਾਂਤ ਹੋ ਜਾਏਗਾ, ਤੇ ਫਿਰ ਧੰਨ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ ਫਿਰ ਸਾਡੀਆਂ ਝੋਲੀਆਂ ਭਰ ਦੇਣਗੇ। 5 ਮਿੰਟ ਵਾਸਤੇ ਪੂਰੀ ਦੁਨੀਆਂ ਤੁਸੀਂ ਚੰਦ ਰਹੇ, ਤੁਹਾਡੇ ਜ਼ਿਹਨ ਦੇ ਵਿੱਚ ਕੇਵਲ ਸਾਹਿਬਜ਼ਾਦੇ, ਕੇਵਲ ਸ੍ਰੀ ਫਤਿਹਗੜ੍ਹ ਸਾਹਿਬ ਦੀ ਵੀ ਧਰਤੀ ਹੋਣੀ ਚਾਹੀਦੀ ਹੈ। ਤਾਂ ਮੈਂ ਬੇਨਤੀ ਕੀਤੀ, ਕੰਮੋ ਮਾਸਕੀ ਨੇ, ਇੱਕ ਨਿਮਾਣੇ ਜਿਹੇ ਸੇਵਕ ਨੇ ਵੱਡੀ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ। ਦੂਸਰੇ ਪਾਸੇ ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਇਸ ਮਾਛੀਵਾੜੇ ਦੇ ਜੰਗਲ ਦੇ ਭੋਂ ਆਸਨ ਕੀਤਾ ਹੋਇਆ, ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਭਾਈ ਦਿਆ ਸਿੰਘ ਜੀ ਨੇ ਦੀਦਾਰ ਕੀਤੇ ਨਾ, ਤੇ ਕੀ ਦੇਖਦੇ ਨੇ? ਪੈਰਾਂ ਦੇ ਵਿੱਚੋਂ ਖੂਨ ਟਪਕ ਰਿਹਾ, ਸੋਹਣੇ ਉਹਦੇ ਪੈਰ, ਗੁਲਾਬੀ ਰੰਗ, ਅੱਡੀਆਂ ਚ ਵੱਜੀਆਂ, ਸੂਲਾਂ ਵੱਡੋ ਵੱਡੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੋਂ ਚੱਲੇ ਨੇ, ਇਹ ਬੜਾ ਲੰਮਾ ਸਫ਼ਰ ਹੈ, ਜੰਗਲ ਦਾ ਸਮਾਂ, ਸੋਹਣੇ ਉਹਦੇ ਪੈਰ ਫੁਹਾਰੇ ਵਾਂਗੂ ਰਿਸਦੇ, ਕਹਿੰਦੇ ਸੋਹਣੇ ਪੈਰ ਨੇ ਪਰ ਇਸ ਤਰ੍ਹਾਂ ਜਿਵੇਂ ਖੂਨ ਹੀ ਖੂਨ ਹੈ ਪੈਰਾਂ ਦੇ ਵਿੱਚ, ਸੋਹਣੇ ਉਹਦੇ ਪੈਰ ਫੁਹਾਰੇ ਵਾਂਗੂ ਰਿਸਦੇ, ਨਵੇਂ ਛਾਲੇ ਬਣੇ ਜਾਣ ਪਹਿਲੇ ਜਾਣ ਫਿਸਦੇ, ਸੋਹਣੇ ਉਹਦੇ ਪੈਰਾਂ ਵਿੱਚੋਂ ਰਸ ਪਿਆ ਚਾਹੁੰਦਾ ਹੈ, ਅੱਲਾ ਮੀਆਂ ਇਵੇਂ ਲੱਗੇ ਰੱਬ ਪਿਆ ਰੋਂਦਾ ਹੈ, ਅੱਲਾ ਮੀਆਂ ਇਵੇਂ ਲੱਗੇ ਰੱਬ ਪਿਆ ਰੋਂਦਾ ਹੈ। ਇੰਨਾ ਹੌਕਾ ਭਰ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਬੈਰਾਗ ਨਾਲ ਧੋ ਦਿੱਤੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਉੱਠੇ ਤੇ ਮੁਸਕਰਾ ਰਹੇ ਸਨ, ਜਿਵੇਂ ਕੁਝ ਹੋਇਆ ਨਹੀਂ। ਜਿਵੇਂ ਕਈਆਂ ਨੂੰ ਬੁੱਧ ਦੇ ਦਰਸ਼ਨ ਕੀਤੇ ਆ, ਸ਼ਾਂਤੀ ਮਿਲਦੀ ਹੈ, ਪ੍ਰਭੂ ਯਸੂ ਦੇ ਚਿਹਰੇ ਤੇ ਮਸੂਮੀਅਤ ਬੜੀ ਹੈ। ਭਾਈ ਦਿਆ ਸਿੰਘ ਕਹਿਣ ਲੱਗਾ, ਸੱਚ ਜਾਣਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਇੰਨਾ ਨੂਰ, ਜਿਹਦੇ ਮੈਂ ਦੀਦਾਰ ਕਰਕੇ ਅੰਦਰ ਤੜਪ ਰਿਹਾ ਸੀਗਾ, ਠੰਡਾ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨਾਂ ਸਿੰਘਾਂ ਨੇ ਮੋਢਾ ਦੇ ਕੇ, ਦੋ ਸਿੰਘਾਂ ਨੇ, ਕਹਿੰਦੇ ਭਾਈ ਮਾਨ ਸਿੰਘ ਦੇ ਕਦੇ ਅੱਖਾਂ ਵਿੱਚ ਹੰਝੂ ਨਹੀਂ ਆਏ। ਜਦੋਂ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਹਾਰਾ ਦੇ ਕੇ ਜਦੋਂ ਖੂਹ ਤੇ ਲੈ ਕੇ ਜਾਂਦੇ ਨੇ, ਤੇ ਭਾਈ ਮਾਨ ਸਿੰਘ ਦੀਆਂ ਭੁੱਬਾਂ ਨਿਕਲ ਜਾਂਦੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਚੱਲ ਵੀ ਨਹੀਂ ਸਕਦੇ, ਔਰ ਹੁਣ ਤੱਕ 60 ਘੰਟੇ ਹੋ ਗਏ ਨੇ, ਕੁਝ ਛਕਿਆ ਨਹੀਂ ਇੱਥੇ ਗੁਲਾਬਾ ਮਸੰਦ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਸਤੇ ਜਲ ਪਾਣੀ ਲੈ ਕੇ ਆਉਂਦਾ, ਉਹਦੇ ਘਰ ਚਲੇ ਜਾਂਦੇ ਆ, ਪਹਿਲਾਂ ਪ੍ਰੇਮ ਤਾਂ ਬਹੁਤ ਕਰਦਾ, ਫਿਰ ਉਹ ਦੇਖਦਾ ਕਿ ਮੇਰੇ ਆਸੇ ਪਾਸੇ ਸੂਹੇ ਬੜੇ ਨੇ, ਇਹ ਨਾ ਹੋਏ ਕਿ ਮੇਰਾ ਪਰਿਵਾਰ ਕੁੰਨੀ ਵਿੱਚ ਪੀੜ ਦਿੱਤਾ ਜਾਵੇ। ਇੱਕ ਬੰਨੇ ਉਹ ਨੇ ਜਿਹੜੇ ਕਹਿੰਦੇ ਨੇ ਸਿਰ ਜਾ ਦਿੱਤਾ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾ ਦਿੱਤਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿਦਕ ਨਾ ਜਾਵੇ ਸਿਰ ਜਾਵੇ ਤੇ ਦੂਸਰੇ ਪਾਸੇ ਉਹ ਨੇ ਜਿਹੜੇ ਆਪਣੇ ਬੱਚਿਆਂ ਨੂੰ ਦੇਖ ਰਹੇ ਨੇ ਮੂੰਹ ਦੀਆਂ ਤੰਦਾਂ ਚ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਵੇਲੇ ਗਨੀ ਖਾਂ ਤੇ ਨਬੀ ਖਾਂ ਆਏ ਤੇ ਆਪਣੇ ਗ੍ਰਹਿ ਵਿਖੇ ਲੈ ਕੇ ਕਿੰਨੇ ਵੱਡੇ ਭਾਗੇ ਨੇ ਇਹ ਗਨੀ ਖਾਂ ਤੇ ਨਬੀ ਖਾਂ ਇਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਚ ਦਾ ਪੀਰ ਬਣ ਕੇ ਹੇਰ ਤੱਕ ਜਾਂਦੇ ਨੇ ਅੱਜ ਵੀ ਗਨੀ ਖਾਂ ਤੇ ਨਬੀ ਖਾਂ ਦੇ ਕੋਲ ਇਹ ਹੁਕਮਨਾਮਾ ਇਹ ਮੇਰੇ ਪੁੱਤਰ ਨੇ ਨਾਦੀ ਪੁੱਤਰ ਨੇ ਕਹਿੰਦੇ ਜਦੋਂ ਪਰਚਾ ਲੈ ਕੇ ਜਦੋਂ ਘਰ ਆਏ ਨੇ ਹੇਰ ਪਿੰਡ ਤੋਂ ਤੇ ਆਪਣੀ ਧੀ ਨੂੰ ਦੱਸ ਰਹੇ ਸਨ ਦੇਖੋ ਸਾਡੇ ਤੇ ਕਿੰਨੀ ਵੱਡੀ ਕਿਰਪਾ ਹੋਈ ਹੈ ਤੇ ਹੁਣ ਧੀ ਨੂੰ ਤਾਂ ਪਤਾ ਨੀ ਉਹ ਦੱਸ ਰਹੇ ਨੇ ਕਿ ਅਸੀਂ ਹੁਣ ਆਮ ਨਹੀਂ ਰਹੇ ਮੈਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਬਣ ਗਿਆ ਆਹ ਹੁਕਮਨਾਮਾ ਦੱਸਦੇ ਆ ਦਰਸ਼ਨ ਕਰਾਉਂਦੇ ਨੇ ਤੇ ਫਿਰ ਜਦੋਂ ਧੀ ਪੁੱਛਦੀ ਹੈ ਇਹਦੇ ਨਾਲ ਕੀ ਮਾਣ ਮਿਲੇਗਾ ਕਹਿੰਦੇ ਇਹਦੇ ਨਾਲ ਕੀ ਹੋਵੇਗਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਸਾਡਾ ਰਾਖਾ ਹੋਵੇਗਾ ਗਲੀ ਖਾਂ ਤੇ ਨਬੀ ਖਾਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਨੇ ਕਿ ਲੋਕ ਪਰਲੋਕ ਦੇ ਵਿੱਚ ਕਲਗੀਆਂ ਵਾਲਾ ਪਾਤਸ਼ਾਹ ਸਾਡਾ ਰਾਖਾ ਹੋਏਗਾ ਉਹ ਫਿਰ ਬੜੇ ਪਿਆਰ ਨਾਲ ਇਹ ਬਚਨ ਬੋਲਦੀ ਹੈ ਚਲੋ ਲੰਬੀ ਉਹ ਸਤਰ ਹੈ ਮੈਂ ਪੋਤੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਪੋਤੀ ਮੈਂ ਆਬਦਾਰ ਮੋਤੀ ਮੈਂ ਮੋਤੀਆ ਸੰਗ ਪੁਰੋਤੀ ਮੈਂ ਗੁਰੂ ਗੋਬਿੰਦ ਸਿੰਘ ਦੀ ਪੋਤੀ ਤੇ ਜਿਹੜਾ ਬਾਹਰ ਆਉਂਦਾ ਨਾ ਦਰਵਾਜ਼ੇ ਤੇ ਕਹਿਣ ਦਿਆ ਵੀ ਲਓ ਜੀ ਇਹ ਕਿੱਦਾਂ ਖੁਸ਼ ਪਰਿਵਾਰ ਹੋ ਰਿਹਾ ਕੀ ਪ੍ਰਾਪਤ ਹੋਇਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਲਗੀਆਂ ਵਾਲਿਆਂ ਨੇ ਉਹਨਾਂ ਦੀਆਂ ਝੋਲੀਆਂ ਭਰੀਆਂ ਜਿਹਨਾਂ ਨੇ ਸੇਵਾ ਕੀਤੀ ਸੋ ਸਮਾਂ ਨਹੀਂ ਕਿਉਂਕਿ ਅੱਗੇ ਵਿਦਵਾਨ ਸੱਜਣ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਨਗੇ ਆਓ ਅੱਜ ਦੇ ਪਵਿੱਤਰ ਮੁੱਖ ਵਾਕ ਨੂੰ ਬੜੇ ਪਿਆਰ ਨਾਲ ਸਰਵਣ ਕਰੀਏ ਇਹਦੇ ਵਿੱਚ ਵੀ ਗੁਰੂ ਦੀ ਵਡਿਆਈ ਹੈ ਬਲਿਹਾਰੀ ਗੁਰ ਆਪਣੇ ਬੁਹਾਰੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਪੀਏ ਕਰਤ ਨਾ ਲਾਗੀ ਵਾਰ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ ਗੁਰਪੂਰਾ ਟੁੱਟੋ ਵਡ ਭਾਗੂ ਮਲਹਾ ਭਇਆ ਪਰਦਾਸਾ ਜਦੋਂ ਪੂਰਾ ਗੁਰੂ ਪ੍ਰਾਪਤ ਹੋ ਜਾਂਦਾ ਤੇ ਫਿਰ ਜੀਵਨ ਬਦਲ ਜਾਂਦਾ ਜੀਵਨ ਦਾ ਮਨੋਰਥ ਵੱਖਰਾ ਹੋ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਲਈ ਬੜੇ ਗੁਰੂ ਬਦਲੇ ਪਰ ਪੂਰਾ ਗੁਰੂ ਨਹੀਂ ਪ੍ਰਾਪਤ ਹੋਇਆ ਪੂਰਾ ਗੁਰੂ ਪ੍ਰਾਪਤ ਹੋਇਆ ਤੇ ਜਦੋਂ ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਮਿਲੀ ਹੋਈ ਨਾ ਅੱਖਾਂ ਨਾਲ ਅੱਖਾਂ ਮਿਲੀਆਂ ਤੇ ਮਾਧੋ ਦਾਸ ਕਹਿੰਦਾ ਕਿ ਸਤਿਗੁਰੂ ਜੀ ਤੁਸੀਂ ਕੌਣ ਦੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬੋਲ ਸਨ ਤੇ ਮੈਨੂੰ ਜਾਣਦਾ ਮੈਂ ਕੌਣ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਹਾਂ ਤੂੰ ਦੱਸ ਤੂੰ ਕੌਣ ਹੈ ਕਹਿੰਦੇ ਮੈਂ ਤੁਹਾਡਾ ਬੰਦਾ ਕੁਝ ਦਿਨਾਂ ਦੀ ਸੰਗਤ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਦਰ ਉਹ ਚਿਣਗ ਜਾਗੀ ਉਹ ਪ੍ਰੇਰਨਾ ਪ੍ਰਾਪਤ ਕੀਤੀ ਜਿਹੜਾ ਇੱਕ ਹੰਕਾਰਿਆ ਹੋਇਆ ਸਾਧ ਸੀ ਉਸ ਨੂੰ ਸਿੱਧੇ ਰਸਤੇ ਪਾ ਦਿੱਤਾ ਉਸੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸਰਹੱਦ ਨੂੰ ਥੇ ਬਣਾ ਦਿੱਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਲੋਹਗੜ੍ਹ ਕਿਲ੍ਹਾ ਤਿਆਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਿੱਕਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਜਾਰੀ ਕਰ ਦਿੱਤਾ ਪੂਰਾ ਕਾਮਲ ਗੁਰੂ ਮਿਲ ਜਾਏ ਬਾਬਾ ਅਮਰਦਾਸ 20 ਵਾਰ ਗੰਗਾ ਦਾ ਇਸ਼ਨਾਨ ਕੀਤਾ ਭਾਈ ਲਹਿਣਾ ਜੀ ਦਾ ਜੀਵਨ ਭਟਕਦਾ ਰਿਹਾ ਬਜ਼ੁਰਗ ਬਾਬਾ ਅਮਰਦਾਸ ਕਹਿਣ ਲੱਗਾ ਦੁਨੀਆਂ ਦੇ ਲੋਕੋ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਭਾਵ ਜੇ ਪੂਰਾ ਗੁਰੂ ਪ੍ਰਾਪਤ ਹੋ ਜਾਵੇ ਤੇ ਫਿਰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਜੀਵਨ ਬਦਲ ਜਾਂਦਾ ਹੈ ਸਾਹਿਬ ਕਾ ਪਰਵਾਸਾ ਇਹ ਭਰੋਸਾ ਹੈ ਜਿਹੜੇ ਮਰਜੀ ਵੜੇ ਜਿਹੜੇ ਆ ਸ਼ਹੀਦੀਆਂ ਪਾ ਰਹੇ ਨੇ ਇੱਕ ਭਰੋਸੇ ਦੀ ਲੋੜ ਹੈ ਜਦੋਂ ਇਹ ਭਰੋਸਾ ਹੋ ਜਾਵੇ ਨਾ ਕੇਵਲ ਗੁਰੂ ਕਾਮਲ ਹੈ ਤੇ ਉਹ ਮੇਰਾ ਜੀਵਨ ਬਦਲਣ ਵਾਲਾ ਹੈ ਤੇ ਇੱਕ ਪਰਮਾਤਮਾ ਅਕਾਲ ਪੁਰਖ ਨੇ ਉਸਨੇ ਸਾਨੂੰ ਜੋੜ ਦਿੱਤਾ ਏਕੋ ਹੈ ਭਾਈ ਏਕੋ ਹੈ ਏਕੋ ਹੈ ਭਾਈ ਏਕੋ ਹੈ ਏਕੋ ਹੈ ਭਾਈ ये सतगुरु जी ने सानू दृढ़ कराया कि अपने पूरे गुरु ते भरोसा जड़ा है वो कर लेना चाहिए है।
अपने सतगुरु का बलहार
मैं अपने सतगुरु तो बलहार जाना है, बार बार बलहार जाना है।
आगे सुख पाछा सुख सहजा कर आनंद हमारा।
अगे तो भाव है परलोक विच उत्थे भी सुख है। ये कुम्मा माशकी जो मां नूं तोरन लगन जो साहबजादियां नूं क्योंकि उत्थे कपटी बैठा होया सीगा गंगू ब्राह्मण जिहड़ा केवल तां केवल खुरजी देख रहा सीगा। पर इत्थे तुसी हैरान हो जाओगे, मां आशीष दिंदी है तेरी दरगाह विच बण आ जावे, वे पुत तेरी दरगाह विच बण आ जाए। ये आशीषां जिहड़ियां ने बख्शिशां जिहड़ियां ने ये ब्रह्म ज्ञानियां तो प्राप्त होंदियां ने।
अंतर जामी करना हारा सोलू खसम हमारा।
अंतर जामी घट घट के अंतर की जानत भले बुरे की पीर शब्द। अंतर जामी पुरख बिधाते शरदा मन की पूरे। ओ अकाल पुरख परमात्मा वाहगुरु साडा खसम बन गया। ओ परमात्मा अकाल पुरख खसम बन गया है।
मेरे भौ भए गुर चरनी लागे एक राम नाम आधारा।
जदों परमात्मा वाहगुरु का नाम गुरु ने बख्शिश कर दिता तो फिर की हो गया, निरभौ जपै सगल भौ मिटे। ये तो मौत में मखौल कर रहे सन। अगे वध वध के शहीदियां पा रहे सन भाई बचित्र सिंह जी, भाई जीवन सिंह जी, बीबी भिखा जी। भाव गुरु की ऐसी बख्शिश हो जाती है, ऐसी रहमत हो जाती है, फिर जीवन का मनोरथ पता लग जाता है।
सफल दर्शन अकाल मूर्त प्राप्त है वो बनहारा।
जेड़ा सदा ही कायम है आद सच जुगाद सच है पी सच नानक होसी पी सच। अकाल मूर्त जेड़ा मिटन वाला नहीं, उस दे दर्शना दे नाल मेरा जीवन सफल हो गया।
कंठ लगाए अपने जन रख अपने प्रीत प्यारा।
प्यारे नूं अपनी प्रीत ते प्यार बख्शिश कर दिंदा है, उसका जीवन कह लो कि मनोरथ किन्ना उच्चा हो जाता। उस नूं कंठ नाल भाई जैता जी लैके आए सन। धन गुरु तेग बहादुर महाराज जी का पावन शीश धर्म हेत साका जिन किया शीश दिया पर सिर न दिया। तो जो लैके आए सन तो गुरु गोबिंद सिंह महाराज जी के बोल सन रंगरेटा गुरु का बेटा कि भाई जीवन सिंह भाई जैता जी भाई जीवन सिंह बन के गुरु का प्यार दुलार प्राप्त कर लिया।
कारज आया रस
सतगुरु की वड्डी वडियाई है। जो गुरु की शरण में कोई सिख आण के बेनती करता है तो गुरु उसकी बहुवी करता। बड़ा वड्डा इतिहास है। सारे कारज जड़े ने गुरु की कृपा द्वारा ही रास होंगे ने।
नानक को गुरु पूरा भेटे सगले दुख विनाशे।
नानक को गुरु पूरा प्राप्त हो गया। सत पुरख जिन जाने सतगुरु तिसका नाओ तिसके संग सिख उदरे नानक हर गुण गाओ। और पूरा गुरु जिहड़ा जो प्राप्त हो गया तो जीवन जिहड़ा सीगा बदल गया। धन धन सतगुरु श्री गुरु ग्रंथ साहिब महाराज जी रहमत करन कृपा करन आप जी दियां ते दास दियां हाजरियां प्रवान करन। देवो सज्जन असीसड़िया जो हो गए सहब सो मेल ए अरदास करिए साडी गुरु नाल बना जावे। जिन्ने भी 13-15 तक दिन बनते ने हर घर दे विच सिमरन किया जावे। और खास तौर पर मैं धन्यवाद करदा सिंह साहब ज्ञानी रघुवीर सिंह जी का जो सचखंड श्री हरिमंदर साहब जी के मुख्य ग्रंथ ही ने और गुरु की संगत का धन श्री गुरु ग्रंथ साहब महाराज जी का इस तरह अपने दर घर दिया सेवा अपने प्यारियों को सारे को मिलते रहन भुला भी खिमा आओ दो पंक्तियां पढ़ के समाप्ति करिए जी
नानक को पूरा सगले